SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ ਅੱਜ ਦੀ ਮੁਲਾਕਾਤ। ਅਸੀਂ ਪਾਕਿਸਤਾਨ ਦੇ ਵਿੱਚ ਪਰਫਾਰਮਿੰਗ ਆਰਟ ਦੇ ਇੱਕ ਐਸੇ ਚਮਕਦੇ ਦਮਕਦੇ ਤਾਰੇ ਦੇ ਨਾਲ ਤੁਹਾਡੀ ਕਰਾ ਰਹੇ ਹਾਂ ਕਿ ਜਿਨ੍ਹਾਂ ਨੂੰ ਗੁੜਤੀ ਦੀ ਸ਼ਕਲ 'ਚ ਔਰ ਕੁਛ ਖੂਨ ਦੇ ਵਿੱਚ ਰਲੀਆਂ ਆਰਟ ਦੀਆਂ ਛਾਵਾਂ ਲੱਭੀਆਂ, ਮੇਰੇ ਰੂਬਰੂ ਮੌਜੂਦ ਨੇ ਸਾਡੇ ਸੁਣਨ ਵਾਲਿਆਂ ਲਈ ਇੱਕ ਖਾਸ ਮੁਲਾਕਾਤ ਦੇ ਰੂਪ 'ਚ ਉਸਮਾਨ ਪੀਰਜ਼ਾਦਾ। ਅਸਲਾਮ ਅਲੈਕੁਮ ਸਰ ਜੀ, ਆਇਆਂ ਨੂੰ।
ਵਾਲੇਕੁਮ ਸਲਾਮ ਜੀ।
ਸਰ, ਮੈਂ ਗੱਲਬਾਤ ਆ ਜਿਹੜੀ ਉਹ ਤਨ 'ਚੋਂ ਤਨ ਅਤੇ ਗੱਲ 'ਚੋਂ ਗੱਲ ਨਿਕਲੇਗੀ। ਸ਼ੁਰੂ ਕਰਾਂਗਾ ਮੈਂ ਥੋੜ੍ਹਾ ਜਿਹਾ ਇੱਕ ਤਾਰੀਖੀ ਸਵਾਲ ਜਿਹੜਾ ਬੜੇ ਚਿਰ ਦਾ ਮੈਂ ਸਾਂਭਿਆ ਸੀਗਾ। ਅਸੀਂ ਜਦੋਂ ਤਾਰੀਖ ਪੜ੍ਹੀ ਦੀ ਹੈ, ਸਪੈਸ਼ਲੀ ਪੰਜਾਬੀ ਲਿਟਰੇਚਰ ਪੜ੍ਹੀ ਦਾ, ਤਾਂ ਸਾਨੂੰ ਪਤਾ ਲੱਗਦਾ ਕਿ ਪਾਕਿਸਤਾਨ ਬਣਨ ਮਗਰੋਂ ਪਹਿਲਾ ਪੰਜਾਬੀ ਡਰਾਮਾ ਅੱਖੀਆਂ ਸੀਗਾ। ਇੱਕ ਤਾਂ ਇਹਦੀ ਤਸਦੀਕ ਕਰਦੇ ਆ ਜੇ, ਔਰ ਉਸ ਤੋਂ ਬਾਅਦ ਉਸ ਆਰਟ ਨੂੰ ਜਿਹੜਾ ਵਿਰਸੇ 'ਚ ਲੱਭਾ ਉਹਨੂੰ ਅੱਗੇ ਲੈ ਕੇ ਕਿੱਦਾਂ ਟੁਰੇ?
ਜੀ ਹਾਂ, ਅੱਖੀਆਂ ਜਿਹੜਾ ਹੈ ਉਹ ਪਹਿਲਾ ਮਾਡਰਨ ਪੰਜਾਬੀ ਦਾ ਖੇਲ ਹੈ। ਇਹ 30s ਦੇ ਅਖੀਰ ਦੇ ਵਿੱਚ ਕਿੱਥੇ ਲਿਖਿਆ ਗਿਆ, ਔਰ ਮਾਸ਼ਾਅੱਲਾ ਇਸ ਡਰਾਮੇ ਨੂੰ ਇੱਕ ਬੜੀ ਆਪਣੀ ਸ਼ੋਹਰਤ ਮਿਲੀ ਹੈ। ਜਿਹੜੀ ਇਹਦੀ ਪਹਿਲੀ ਰਿਕਾਰਡਿੰਗ ਸੀ ਆਲ ਇੰਡੀਆ ਰੇਡੀਓ ਦਿੱਲੀ ਤੋਂ ਹੋਈ ਸੀ। ਇਹਦਾ ਪਹਿਲਾ ਬਹਾਦਰ ਜਿਹੜਾ ਕਿ ਲੀਡ ਕੈਰੇਕਟਰ ਹੈ ਉਹ ਓਮ ਪ੍ਰਕਾਸ਼ ਸਨ, ਔਰ ਪਹਿਲੀ ਬੇਗਮ ਜਿਹੜੀ ਸੀ ਉਹ ਕਾਮਨੀ ਕੌਸ਼ਲ ਸੀ। ਤੇ ਮਾਸ਼ਾਅੱਲਾ ਉਸ ਟਾਈਮ ਤੇ ਬਹੁਤ ਹੀ ਇਹਨੂੰ ਫੀਜ਼ੀ ਰਾਏ ਮਿਲੀ, ਔਰ ਇਹ ਜਿਹੜਾ ਡਰਾਮਾ ਹੈ ਤਕਰੀਬਨ 15-20 ਵਾਰੀ ਫਿਰ ਤੋਂ ਰੀ ਔਨ ਗ੍ਰੇਟ ਪਬਲਿਕ ਡਿਮਾਂਡ ਦੀਆਂ ਰਿਕਾਰਡਿੰਗਸ ਫਿਰ ਤੋਂ ਸੁਣਾਈਆਂ ਗਈਆਂ। ਉਸ ਦੌਰ ਦੇ ਵਿੱਚ ਜਿਹੜਾ ਊਫਾ ਸਟੂਡੀਓ ਹੈ ਉਹ ਦੁਨੀਆਂ ਦਾ ਬਿਹਤਰੀਨ, ਯਾਨੀ ਕਿ ਦੁਨੀਆਂ ਦੀ ਪਹਿਲੀ, ਤੁਸੀਂ ਸਮਝ ਲਓ ਕਿ ਫੀਚਰ ਫਿਲਮ ਜਿਹੜੀ ਹੈ ਡਾਕਟਰ ਕੈਲੇਗਰੀਜ਼ ਕੈਬਨਿਟ ਉੱਥੇ ਹੀ ਬਣ ਰਹੀ ਸੀ, ਐਂਡ ਪੀਰ ਸਾਹਿਬ ਵਾਜ਼ ਇਨ ਦਾ ਯੂਨਿਟ ਆਫ ਦੈਟ। ਔਰ ਪਹਿਲੀ ਸਾਇੰਸ ਫਿਕਸ਼ਨ ਫਿਲਮ ਫ੍ਰਿਟਜ਼ ਲੈਂਗ ਬਣਾ ਰਿਹਾ ਸੀ ਮੈਟਰੋਪੋਲਿਸ, ਐਂਡ ਪੀਰ ਸਾਹਿਬ ਸੌ ਫ੍ਰਿਟਜ਼ ਲੈਂਗ ਮੇਕਿੰਗ ਮੈਟਰੋਪੋਲਿਸ ਐਟ ਦੈਟ ਟਾਈਮ ਮੈਟਰੋਪੋਲਿਸ। ਔਰ ਫਿਰ ਬਰਲਿਨ ਥੀਏਟਰ ਦੇ ਵਿੱਚ ਐਵੇਂ ਹਾਦਸਾਤੀ ਤੌਰ ਤੇ ਪਹੁੰਚ ਗਏ, ਐਕਟਿੰਗ ਵਾਸਤੇ ਨਹੀਂ, ਆਪਣੀ ਸਪੀਚ ਨੂੰ ਪੋਲਿਸ਼ ਅਪ ਕਰਨ ਵਾਸਤੇ। ਉਹ ਪਿੱਛੋਂ ਗੁੜਤੀ ਸੀ ਮੌਲਾਨਾ ਮੁਹੰਮਦ ਅਲੀ ਜੌਹਰ ਦੀ ਕਿ ਜੀ ਉਹ ਮੈਂ ਜ਼ਰਾ ਪਬਲਿਕ ਓਰੇਟਰੀ ਜਿਹੜੀ ਹੈ, ਤੇ ਉਹ ਪਬਲਿਕ ਓਰੇਟਰੀ ਸਿੱਖਦੇ ਸਿੱਖਦੇ ਹੀ ਯੂਜ਼ ਟੂ ਸੇ ਕਿ ਜੀ ਦੈਟ ਵੰਡਰਫੁਲ ਵਰਲਡ ਆਫ ਡਰਾਮਾ ਜਸਟ ਟੁੱਕ ਮੀ ਇਨ। ਤੇ ਉਹਦੇ ਬਾਅਦ ਉਹ ਬਸ ਫਿਰ ਥੀਏਟਰ ਦੇ ਹੋ ਗਏ। ਹੋਇਆ ਅਸੀਂ ਬੇਸ਼ਕਲੀ ਕਿ ਸੁਭਾਸ਼ ਚੰਦਰ ਬੋਸ ਜਿਹੜੇ ਨੇ ਲੀਡਰ ਉਸ ਟਾਈਮ ਦੇ ਹਿੰਦੁਸਤਾਨ ਦੇ, ਉਹਨਾਂ ਨੇ ਲੀਜੀਅਨਸ ਆਪਣੀ ਕਰ ਲਈ ਸੀ ਹਿਟਲਰ ਦੇ ਨਾਲ, ਤੇ ਉਹਨਾਂ ਨੇ ਹਿਟਲਰ ਨੂੰ ਰਿਕੁਐਸਟ ਕੀਤੀ ਕਿ ਵੋਇਸ ਆਫ ਬਰਲਿਨ ਜਿਹੜਾ ਹੈਗਾ ਉਹਦਾ ਪ੍ਰੋਗਰਾਮ ਉਰਦੂ ਵਿੱਚ ਸ਼ੁਰੂ ਕੀਤਾ ਜਾਏ ਅਪਰਾਈਜ਼ਿੰਗ ਆਫ ਇੰਡੀਆ ਦੇ ਵਿੱਚ। ਹੁਣ ਉਹ ਲੱਭਣ ਸ਼ੁਰੂ ਹੋ ਗਏ ਜੀ ਕੌਣ ਇਹਨੂੰ ਹੈਡ ਕਰੇਗਾ, ਤੇ ਪੀਰ ਸਾਹਿਬ ਵਾਜ਼ ਦੇਰ, ਹੀ ਵਾਜ਼ ਦ ਓਨਲੀ ਪਰਸਨ ਇਨ ਦਿਸ, ਸੋ ਹੀ ਵਾਜ਼ ਦ ਰਾਈਟ ਮੈਨ ਪਰਸਨ ਫੋਰ ਦ ਰਾਈਟ ਜੋਬ ਐਟ ਦ ਰਾਈਟ ਟਾਈਮ। ਬਟ ਮਾਈ ਫਾਦਰ ਹੇਟਡ ਦ ਨਾਜ਼ੀਸ, ਯੂ ਨੋ, ਤੇ ਉਹ ਉਹਨੂੰ ਪਸੰਦ ਹੀ ਨਹੀਂ ਸੀ ਇਹ ਸਾਰਾ ਜਿਹੜਾ ਹਿਟਲਰ ਦਾ ਰਸ਼ੀਆ ਸੀ, ਨਾ ਉਹ ਨਾਜ਼ੀਆਂ ਨੂੰ ਲਾਈਕ ਕਰਦਾ ਸੀ। ਸੋ ਫਾਦਰ ਸਟਾਰਟਡ ਚੇਂਜਿੰਗ ਥਿੰਗਸ, ਮਤਲਬ ਡਰਾਮੇ ਜਿਹੜੇ ਲਿਖਣੇ ਸ਼ੁਰੂ ਕੀਤੇ ਬੇਸਿਕਲੀ ਉਹ ਟ੍ਰੇਨਿੰਗ ਗਰਾਊਂਡ ਸਨ ਲੋਕਾਂ ਨੂੰ ਇਹ ਮਸ਼ਲੇਰਾ ਦਿਖਾਉਣ ਵਾਸਤੇ ਕਿ ਭਾਈ ਡਰਾਮਾ ਇੰਜ ਵੀ ਹੈ ਤੇ ਡਰਾਮਾ ਇੰਜ ਵੀ ਹੈ ਤੇ ਫਿਰ ਇੰਜ ਵੀ ਹੈ।
ਇੱਕ ਲੰਬੀ ਤਾਰੀਖ ਆ, ਔਰ ਜਿੱਦਾਂ ਰਵਾਨੀ ਇਹ ਦੱਸਦਾ ਹੈ ਕਿ ਤੁਹਾਨੂੰ ਕੁਰਬਤ ਹੈ ਜਿਹੜੀ ਉਹ ਵਾਹਵਾ ਨਸੀਬ ਰਹੀ ਔਰ ਫਿਰ ਉਹੀ ਪੁੰਗਰ ਕੇ ਸਾਹਮਣੇ ਆਈ। 15 ਸਾਲ ਪਹਿਲੇ ਸ਼ਾਇਦ ਤੁਹਾਨੂੰ ਯਾਦ ਹੋਵੇ ਨਾ ਹੋਵੇ, ਇਸਲਾਮਾਬਾਦ ਤੁਹਾਡੀ ਮੇਰੀ ਮੁਲਾਕਾਤ ਹੋਈ ਸੀ ਇੱਕ ਪ੍ਰੋਗਰਾਮ 'ਚ, ਤਾਂ ਤੁਹਾਨੂੰ ਇਹ ਸ਼ਿਕਵਾ ਸੀਗਾ ਕਿ ਵੱਡੇ ਪੀਰਜ਼ਾਦਾ ਸਾਹਿਬ ਦੀਆਂ ਜਿੰਨੀਆਂ ਰਿਕਾਰਡਿੰਗ ਟੇਪ ਸਪੂਲਸ ਨੇ ਉਹ ਨਸ਼ਰੀਆਤੀ ਅਦਾਰਿਆਂ ਨੇ, ਪਾਕਿਸਤਾਨ ਨਸ਼ਰੀਆਤੀ ਅਦਾਰਿਆਂ ਨੇ ਸਾਂਭ ਕੇ ਨਾ ਰੱਖੇ। ਇਸ ਸ਼ਿਕਵੇ ਤੋਂ ਬਾਅਦ ਇਹਦੇ 'ਤੇ ਕੁਛ ਹਰਕਤ ਹੋਈ ਜਾਂ ਉਸੇ ਦੇ ਉਸੇ ਹੀ ਰਿਹਾ ਕਿ ਤਾਰੀਖ ਆ ਜਿਹੜੀ ਇਹਨੂੰ ਗਵਾ ਦਿੱਤਾ ਗਿਆ?
ਨਹੀਂ ਜੀ, ਅਨਫੋਰਚੁਨੇਟਲੀ ਉਹ ਚੀਜ਼ਾਂ 'ਤੇ ਨਹੀਂ ਕੁਝ ਮਿਲੀਆਂ। ਕੁਝ ਅਸੀਂ ਹਿੰਦੁਸਤਾਨ ਤੋਂ ਪ੍ਰੀ ਪਾਰਟੀਸ਼ਨ ਕੋਸ਼ਿਸ਼ ਕੀਤੀ ਚੁੱਕਣ ਦੀ ਇੱਕ ਅੱਧੀ ਚੀਜ਼, ਲੇਕਿਨ ਜੋ ਚੀਜ਼ਾਂ ਟਰਾਂਸਕ੍ਰਿਪਸ਼ਨ ਡਿਪਾਰਟਮੈਂਟ ਦੇ ਵਿੱਚ ਇੱਥੇ ਰਿਕਾਰਡ ਹੋਈਆਂ ਸਨ, ਖਾਸ ਤੌਰ 'ਤੇ ਅੱਖੀਆਂ, ਜਿਹੜਾ ਆਖਰੀ ਅੱਖੀਆਂ ਰਿਕਾਰਡ ਹੋਇਆ ਸੀ, ਕਿਉਂਕਿ ਉਹਦੇ 'ਚ ਮੈਂ ਵੀ ਸਾਂ, ਮੈਨੂੰ ਯਾਦ ਹੈ ਆਈ ਵਾਜ਼ ਅ ਕਿਡ। ਉਹਦੇ ਜੋ ਬੱਚਾ ਹੈਗਾ ਉਹ ਮਾਚਿਸ ਦੀ ਡੱਬੀ ਲਿਆ ਕੇ ਦਿੰਦਾ ਥਾਣੇਦਾਰ ਨੂੰ, ਆਈ ਪਲੇਡ ਦੈਟ ਲਿਟਲ ਥਿੰਗ, ਯੂ ਨੋ। ਉਹ ਜਿਹੜਾ ਸੀ ਕੰਮ ਜੀ ਉੱਥੇ ਉਸ ਟਾਈਮ 'ਤੇ, ਉਹ ਕੌਣ ਸੀ, ਕਿਸਨੇ ਇਹ ਸਾਰੀਆਂ ਟੇਪਾਂ ਗਾਇਬ ਕਰ ਦਿੱਤੀਆਂ? ਜੈਲਸ ਆਦਮੀ ਹੋਏਗਾ ਪੀਰ ਸਾਹਿਬ ਕੋਲੋਂ, ਉਹਨੂੰ ਗੱਲਾਂ ਵੀ ਪਈਆਂ ਹੋਣਗੀਆਂ, ਡਾਂਟ ਵੀ ਪਈ ਹੋਏਗੀ, ਉੱਤੋਂ ਉਹਦਾ ਨਾਂ ਨੂੰ ਵੀ ਬਣ ਗਿਆ ਹੋਣਾ। ਇਸ ਤਰ੍ਹਾਂ ਦੇ ਬੜੇ ਬਗੜ ਬਿੱਲੇ ਸਾਡੇ ਇਸ ਕੰਮ ਦੇ ਵਿੱਚ ਰਹੇ ਨੇ, ਅੱਜ ਵੀ ਨੇ ਤੇ ਕੱਲ ਵੀ ਹੋਣਗੇ ਤੇ ਪਰਸੋਂ ਵੀ ਹੋਣਗੇ। ਅਸੀਂ ਤੇ ਜੀ ਉਸ ਦੇ ਉੱਤੇ ਕਾਰਬੰਦ ਆ, ਜਿਹੜਾ ਪੀਰ ਸਾਹਿਬ ਨੇ ਸਾਨੂੰ ਰਸਤਾ ਵਿਖਾਇਆ। ਹੁਣ ਸਾਡਾ ਜਿਸ ਤਰ੍ਹਾਂ ਕੰਮ ਚੱਲ ਰਿਹਾ, ਤੁਸੀਂ ਦੇਖ ਰਹੇ ਹੋ ਵਾਲ ਇਧਰੋਂ ਲੈ ਕੇ ਉੱਥੇ ਤੱਕ ਰਹੇਗੀ ਹੈ, ਇਹ ਸਾਰੀ ਵਾਲ ਸਾਡਾ ਕੰਮ ਹੈਗਾ। 45 ਸਾਲ ਦਾ ਕੰਮ ਕਿ ਅਸੀਂ ਖੁਦ ਦਿਨ ਨੂੰ ਦੇਖ ਕੇ ਡਰ ਜਾਂਦੇ ਹਾਂ ਔਰ ਸੋਚੀ ਪੈ ਜਾਂਦੇ ਹਾਂ ਕਿ ਯਾਰ
ਕਮਰਸ਼ੀਅਲ ਰਿਵਾਜ ਤੁਹਾਡੇ ਵੱਲੋਂ ਆਇਆ, ਫਿਰ ਕਮਰਸ਼ੀਅਲ ਥੀਏਟਰ ਆ ਜਿਹੜਾ ਉਹਦੇ ਵਾਸਤੇ ਬਹੁਤ ਸਾਰੀਆਂ ਨੀਂਹ ਪੱਥਰ ਨੇ ਜਿਹੜੇ ਉਹ ਤੁਸੀਂ ਰੱਖੇ, ਟੀਵੀ ਡਰਾਮੇ ਦੇ ਵਿੱਚ ਨਵੀਂ ਜਿੱਦਤ ਜਾਂ ਜਿਹਨੂੰ ਕਹਿੰਦੇ ਨੇ ਕਿ ਇੱਕ ਮਾਡਰਨ ਵਿਖਾਲਾ ਜਿਹੜਾ ਉਹ ਤੁਸੀਂ ਕੀਤਾ, ਇਹਨਾਂ ਸਭ ਕੁਛ ਜਿਹੜਾ ਤੁਸੀਂ ਪਹਿਲਾਂ ਕਰ ਆਏ ਅੱਗੇ ਵੀ ਬਹੁਤ ਕੁਛ ਕਰਨ ਡੇ ਜੇ, ਇਹ ਨਾਂ ਦੇ ਨਾਲ ਮਨਸੂਬ ਵੀ ਹੋ ਗਿਆ, ਇੱਕ ਧੜੇ ਵਾਲੀ ਸ਼ਕਲ ਹੈ ਜਿਹੜੀ ਉਹ ਵੀ ਬਣ ਗਈ, ਤੁਹਾਡੀ ਇੱਕ ਯੂਨੀਕਨੈਸ ਮੁਨਫਰਦ ਜਾਂ ਬਾਕੀਆਂ ਨਾਲੋਂ ਜ਼ਰਾ ਨਵੇਕਲਾ ਜਿਹੜਾ ਢੰਗ ਸੀਗਾ ਉਹ ਕੁਛ ਲੋਕਾਂ ਨੂੰ ਚੁਭਿਆ ਵੀ, ਤੁਹਾਡੇ ਮਨਸੂਬੇ ਨੇ ਜਿਹੜੇ ਉਹਨਾਂ 'ਤੇ ਕਿਸ ਹੱਦ ਤੱਕ ਇਹਨਾਂ ਸ਼ੈਵਾਂ ਨੇ ਜਾਂ ਇਸ ਕੋਈ ਕਿਰੜ ਨੇ ਅਸਰ ਪਾਇਆ, ਔਰ ਅੱਗੇ ਤੁਸੀਂ ਜਿਹੜਾ ਟੋਰਾ ਟੁਰਨ ਡੇ ਜੇ ਉਹ ਕਿੱਧਰ ਨੂੰ ਟੁਰਨ ਡੇ?
ਦੇਖੋ ਸਾਨੂੰ ਜਿੰਨੀ ਵੀ ਓਪੋਜੀਸ਼ਨ ਹੋਈ ਹੁੰਦੀ ਹੈ, ਲੇਕਿਨ ਸਾਨੂੰ ਮਾਸ਼ਾਅੱਲਾ ਪਾਕਿਸਤਾਨ ਦੀ ਪਬਲਿਕ ਤਰਫੋਂ ਬਹੁਤ ਮੁਹੱਬਤ ਮਿਲੀ, ਬੜੀ ਸਾਨੂੰ ਸਾਡੇ ਫੈਸਟੀਵਲਸ ਵਿੱਚ ਜਮ ਜਮ ਆਏ ਲੋਕੀ, 50,000 ਬੰਦਾ ਜਿਹੜਾ ਹੈ ਸਾਡੇ ਵਰਲਡ ਪਰਫਾਰਮਿੰਗ ਆਰਟਸ ਫੈਸਟੀਵਲਸ ਵਿੱਚ ਆਇਆ, ਵਿੱਚ ਜੈਲਸੀਜ਼ ਵੀ ਹੈਗੀਆਂ ਸਨ ਔਰ ਹੁੰਦੀਆਂ ਨੇ, ਮੈਂ ਸਮਝਦਾ ਮੈਨੂੰ ਵੀ ਜੈਲਸ ਹੋਣਾ ਚਾਹੀਦਾ, ਲੇਕਿਨ ਜੈਲਸੀ ਦੀ ਇੱਕ ਆਪਣੀ ਇੱਕ ਮੂਮੈਂਟ ਹੋਣਾ ਚਾਹੀਦਾ, ਜੈਲਸੀ ਉਹ ਹੋਣੀ ਚਾਹੀਦੀ ਯਾਰ ਕਿੰਨਾ ਸੋਹਣਾ ਕੰਮ ਕੀਤਾ ਇਸ ਉੱਲੂ ਦੇ ਪੱਟੇ ਨੇ, ਮੈਂ ਵੀ ਕਰਨਾ ਚਾਹੁੰਦਾ ਵਾਂ, ਉਹ ਤੁਹਾਨੂੰ ਇੱਕ ਪੁਸ਼ ਮਾਰਦੀ ਹੈ ਕਿ ਚੱਲ ਬਈ ਚੁੱਕ ਕੰਨੇ ਚੁੱਕ ਆਪਣੇ ਤੇ ਸ਼ੁਰੂ ਹੋਇਆ ਕੋਈ ਚੰਗਾ ਕੰਮ ਕਰ ਲੈ, ਇੱਥੇ ਕੁਛ ਜ਼ਿਆਦਾ ਹੈਗਾ ਟੰਗਾ ਖਿੱਚਣ ਵਾਲੇ, ਲੇਕਿਨ ਅਸੀਂ ਕਦੀ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਕਿਉਂਕਿ ਸਾਡੇ ਕੋਲ ਵਕਤ ਨਹੀਂ ਹੈਗਾ। ਮੈਂ ਸਮਝਦਾ ਸਾਡਾ ਐਜ਼ ਐਨ ਆਰਗੇਨਾਈਜੇਸ਼ਨ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਕੰਪੀਟੀਸ਼ਨ ਵੀ ਨਹੀਂ ਹੈਗਾ, ਸਾਡੇ ਨਜ਼ਦੀਕ ਵੀ ਨਹੀਂ ਕੋਈ ਆਰਗੇਨਾਈਜੇਸ਼ਨ ਆਉਂਦੀ, ਅਤੇ ਹੁਣ ਵੀ ਜਿਹੜਾ ਸਾਡਾ ਕੰਮ ਹੈ ਜੀ ਇਹ ਮਿਊਜ਼ੀਅਮ ਤੁਸੀਂ ਵੇਖੋ, ਇਹ ਦੁਨੀਆਂ ਦਾ ਤੀਸਰਾ ਵੱਡਾ ਮਿਊਜ਼ੀਅਮ ਹੈ, ਮੈਂ ਤਾਂ ਕਹਿੰਦਾ ਸ਼ਾਇਦ ਹੁਣ ਦੂਜਾ ਹੋ ਗਿਆ ਹੈ ਕਿ ਟੈਬੂਲੇਸ਼ਨ ਸ਼ਾਇਦ ਨਹੀਂ ਹੋਈ ਤਦੋਂ ਦੀ, ਲੇਕਿਨ ਮਿਊਜ਼ੀਅਮ ਹੈਗਾ ਇਹ ਪੂਰਾ ਜਿਹੜਾ ਇਲਾਕਾ ਤੁਸੀਂ ਦੇਖ ਰਹੇ ਹੋ ਇਹ ਵਕਫੇ ਫੋਰ ਆਰਟ ਐਂਡ ਕਲਚਰ ਐਕਟੀਵਿਟੀ, ਕਈ ਲੋਕ ਡ੍ਰੀਮ ਕਰਦੇ ਨੇ ਐਸੀ ਚੀਜ਼ ਹੋਏ, ਲੇਕਿਨ ਉਹਦੇ ਪਿੱਛੇ ਇੱਕ ਮਿਹਨਤ ਵੀ ਬਹੁਤ ਵੱਡੀ ਹੈ, ਸਾਡੀ ਇੱਕ ਮੁਸ਼ਕਤ ਹੈ ਮਿਹਨਤ ਹੈ ਔਰ ਆਪਣੇ ਅੰਦਰ ਸਟਰੋਂਗ ਬਿਲੀਫ ਹੈਗਾ, ਯਕੀਨ ਹੈਗਾ ਆਪਣੇ ਅੰਦਰ ਕਿ ਜੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਉਹਦੇ 'ਚ ਬਿਲੀਵ ਕਰਨੇ, ਸਾਨੂੰ ਯਕੀਨ ਹੈ ਕਿ ਨਹੀਂ ਇਹ ਇਸੇ ਤਰ੍ਹਾਂ ਹੋਣਾ ਚਾਹੀਦਾ।
ਜਿੰਨਾ ਕੰਮ ਆ ਤੁਹਾਡਾ ਆਰਟ ਦੇ ਹਵਾਲੇ ਨਾਲ, ਪਰਫਾਰਮਿੰਗ ਆਰਟ ਦੇ ਹਵਾਲੇ ਦੇ ਨਾਲ, ਕੀ ਕੋਈ ਅਕੈਡਮੀ ਦੀ ਸ਼ਕਲ ਜਿਹੜੀ ਸਾਡੇ ਇੱਥੇ ਪਾਕਿਸਤਾਨ 'ਚ ਹੋਣੀ ਚਾਹੀਦੀ ਸੀ ਜਿਹਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ, ਜਾਂ ਉਹ ਜਨਰੇਸ਼ਨ ਜਿਹੜੀ ਇਸ ਪਾਸੇ ਆਉਣਾ ਚਾਹੁੰਦੀ ਹੈ ਜਿਹਨਾਂ ਨੂੰ ਕੋਈ ਥਪਕੀ ਨਹੀਂ, ਕੋਈ ਸ਼ਾਬਾਸ਼ੀ ਨਹੀਂ, ਕੋਈ ਹਲਾ ਸ਼ੇਰੀ ਨਹੀਂ ਹੈ, ਉਹਨਾਂ ਵਾਸਤੇ ਕੋਈ ਉਪਰਾਲਾ ਕਰ ਦਿੰਦੇ ਜਿਹੜਾ ਬੜਾ ਜਾਮਿਆ ਹੁੰਦਾ, ਅਗਰ ਕੰਮ ਕੀਤਾ ਤਾਂ ਕਿੰਨਾ ਕੀਤਾ ਤਾਂ ਨਹੀਂ ਹੋਇਆ ਤਾਂ ਇਹਦੀ ਵਜ੍ਹਾ ਕੀ?
ਦੇਖੋ ਨਾ ਜੀ ਕਿ ਜਿੱਥੇ ਤੱਕ ਉਹ ਤਾਲੁਕ ਹੈ ਇੱਕ ਅਕੈਡਮੀ ਦਾ, ਅਸੀਂ ਤਾਂ ਇੱਕ ਅਕੈਡਮੀ ਨਾ ਵੀ ਹੁੰਦੇ ਹੋਏ ਬਣ ਗਏ ਸਾਂ, ਲੇਕਿਨ ਅਸੀਂ ਉਸ ਫਾਰਮ ਦੇ ਵਿੱਚ ਅਕੈਡਮੀ ਨਹੀਂ ਸਾਂ ਕਿ ਸੁਬਹਾ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਕਲਾਸਾਂ ਹੋਣਗੀਆਂ। ਸਾਡੇ ਇੱਥੇ ਹੈਂਡਸ ਡਾਊਨ ਕੰਮ ਹੈਗਾ ਸੀ, ਇੱਥੇ ਬੜੇ ਬੱਚੇ ਆਏ, ਬਹੁਤ ਬੱਚੇ ਇੱਧਰ ਟ੍ਰੇਨ ਹੋਏ, 4-4, 5-5 ਸਾਲ ਸਾਡੇ ਨਾਲ ਕੰਮ ਕੀਤਾ, ਅਸਿਸਟੈਂਟਾਂ ਕੀਤੀਆਂ, ਇਸ ਵਕਤ ਉਹ ਚੈਨਲ ਚਲਾ ਰਹੇ ਨੇ ਬੱਚੇ, ਇਸ ਵਕਤ ਟੋਪ ਲਾਈਨ ਡਾਇਰੈਕਟਰਸ ਬੜੇ ਪਏ ਨੇ, ਯੂਨੋ ਰਾਈਟਰਸ ਹੈਗੇ ਨੇ ਬੜੇ ਲੋਕ, ਮਤਲਬ ਕਿਸ ਦਾ ਨਾਂ ਲਵਾਂ ਕਿਸ ਦਾ ਨਹੀਂ ਲਵਾਂ, ਹਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਕਨੈਕਸ਼ਨ ਜਿਹੜਾ ਰਫੀ ਪੀਰ ਦੇ ਨਾਲ ਜੁੜਦਾ ਤੁਹਾਨੂੰ ਨਜ਼ਰ ਆਉਂਦਾ। ਅਤੇ ਮੈਂ ਸਮਝਦਾ ਵਾਂ ਕਿ ਹੁਣ ਮੈਂ ਸੋਚਦਾ ਵਾਂ ਕਿ ਹਾਂ ਯਾਰ ਕੁਝ ਅਸੀਂ ਕਮ ਅਜ਼ ਕਮ ਐਕਟਿੰਗ ਦਾ ਕੁਛ ਕਰ ਲਈਏ, ਫਿਰ ਸਮਝ 'ਚ ਆਉਂਦੀ ਹੈ ਕਿ ਅੱਜ ਕੱਲ੍ਹ ਦਾ ਬੱਚਾ ਔਰ ਬੱਚੀ ਉਹ ਤਾਂ 2 ਮਿੰਟ ਦੇ ਵਿੱਚ ਸਟਾਰਡਮ ਦੀ ਜੀ ਚੀਜ਼ ਨੂੰ ਵੇਖ ਰਹੇ ਨੇ, ਉਹਨਾਂ ਦਾ ਐਟੀਚਿਊਡ ਸਾਡੀ ਤਰ੍ਹਾਂ ਨਹੀਂ ਹੈਗਾ ਕਿ ਜਾਣਾ ਹੈ ਰਿਹਰਸਲ ਕਰਨੀ ਹੈ, ਯੂ ਹੈਵ ਟੂ ਲਰਨ ਐਂਡ ਯੂ ਹੈਵ ਟੂ ਲਰਨ ਦ ਕਰਾਫਟ। ਨੋ, ਅੱਜ ਕੱਲ੍ਹ ਭਗਦੜ ਮੱਚੀ ਹੀ ਹੈ ਕਿ ਜਾਓ ਜਲਦੀ ਨਾਲ ਹਿੱਟ ਹੋਵੋ, ਬੂਥਾ ਵਿਖਾਓ, ਯੂਨੋ ਸੋਹਣਾ ਬੂਥਾ ਹੋਵੇ, ਥੋੜ੍ਹੀ ਕੋਈ ਗੱਲ ਕਰਨੀ ਆਵੇ ਤੁਸੀਂ ਕੰਮ ਕਰ ਸਕਦੇ ਹੋ, ਹਾਂ ਉਹਦੇ ਬਾਅਦ ਯੂ ਇੰਜੋਏ ਯੋਰ ਸੈਲਫ ਯੋਰ ਸਟਾਰਡਮ। ਅੱਜ ਕੱਲ੍ਹ ਦੇ ਜਿਹੜੇ ਅਜੋਕਾ ਸਾਡੇ ਬੱਚੇ ਹੈਗੇ ਨੇ ਅੱਜ ਦੇ, ਉਹ ਬੱਚੇ ਜਿਹੜੇ ਨੇ ਉਹ ਉਹਨਾਂ ਦਾ ਐਟੀਚਿਊਡ ਲਰਨਿੰਗ ਦਾ ਨਹੀਂ ਹੈਗਾ, ਉਹਨਾਂ ਦਾ ਬਸ ਜਲਦੀ ਨਾਲ ਕੰਮ ਹੋ ਜਾਵੇ। ਹੁਣ ਬੱਚਾ ਜਿਹੜਾ ਉਹ ਹਾਲੇ ਗ੍ਰੈਜੂਏਸ਼ਨ ਕਰਕੇ ਪਾਸ ਹੁੰਦਾ ਤਾਂ ਉਹ ਸਮਝਦਾ ਮੈਂ ਡਾਇਰੈਕਟਰ ਬਣ ਗਿਆ, 3 ਠੁੱਡੇ ਉਹਨੇ ਖਾਧੇ ਨੇ, ਉਹਨੂੰ ਪਤਾ ਨਹੀਂ ਇਹ ਕੰਮ ਹੋਣਾ ਕਿਸ ਤਰ੍ਹਾਂ, ਥਿਊਰੀਆਂ ਪੜ੍ਹ ਕੇ ਆ ਗਿਆ। ਅਤੇ ਇਹ ਚੀਜ਼ਾਂ ਜ਼ਰਾ ਵਾਜ਼ੇ ਹੋਣ ਵਾਲੀਆਂ ਨੇ, ਇੱਥੇ ਜਦੋਂ ਤੱਕ ਬੱਚਾ ਕੰਮ ਨਹੀਂ ਕਰੇਗਾ, ਜਦੋਂ ਤੱਕ ਉਹ ਮਿਹਨਤ ਨਹੀਂ ਕਰੇਗਾ, ਉਹ ਉਮਦਾ ਕੰਮ ਨਹੀਂ ਕਰ ਸਕਦਾ। ਹਾਂ, ਕੰਮ ਤਾਂ ਕਰ ਲਏਗਾ, ਲੇਕਿਨ ਜਿਹਨੂੰ ਅਸੀਂ ਇਸਥੈਟਿਕ ਲੈਵਲ 'ਤੇ ਕਹਿੰਦੇ ਹਾਂ ਕਿ ਯਾਰ ਇਸਥੈਟਿਕਲੀ ਬੜੀ ਮਜ਼ੇਦਾਰ ਚੀਜ਼ ਹੈ, ਨਾ ਉਹ ਸਕ੍ਰਿਪਟ ਲਿਖ ਪਾਏਗਾ, ਨਾ ਉਹ ਫਿਲਮ ਬਣਾ ਪਾਏਗਾ, ਨਾ ਉਹ ਥੀਏਟਰਕਲੀ ਅੱਛਾ ਕੰਮ ਕਰ ਸਕੇਗਾ।
ਜੀ ਪੀਰ ਜ਼ਾਦਾ ਸਾਹਿਬ, ਤੁਹਾਡੇ ਵਕਤ ਨੂੰ ਮੁੱਖ ਰੱਖਦੇ ਹੋਏ ਹਾਂ, ਗੱਲਾਂ ਤਾਂ ਬਹੁਤ ਸਾਰੀਆਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਸੀਗੀਆਂ, ਕੋਈ ਇਹੋ ਜਿਹੀ ਸਲਾਹ, ਕੋਈ ਇਹੋ ਜਿਹਾ ਮਸ਼ਵਰਾ ਜਿਹੜਾ ਤੁਸੀਂ ਦੇਣਾ ਚਾਹੋ ਕਿ ਜਿਹਦੇ ਨਾਲ ਅੱਜ ਦਾ ਸਾਡਾ ਥੀਏਟਰ ਆ ਜਿਹੜਾ ਉਹ ਵੀ ਕੋਈ ਥੋੜ੍ਹਾ ਜਿਹਾ ਸਾਹ ਲੈਣ ਡੈ ਪਏ, ਜਿਹੜੀ ਸਾਡੀ ਫਿਲਮ ਮੋਈ ਮੁੱਕੀ ਹੈ ਉਹ ਵੀ ਜ਼ਰਾ ਥੋੜ੍ਹਾ ਜਿਹਾ ਪੁੰਗਰਨ ਡੈ ਪਏ। ਰੇਡੀਓ ਜਿਹੜਾ ਬਿਲਕੁਲ ਇਹਨਾਂ ਸਾਰਿਆਂ ਦਾ ਮਾਪਿਆਂ ਵਾਲੀ ਹੈਸੀਅਤ ਰੱਖਦਾ ਸੀ, ਪਰਾਂ ਚਲਾ ਗਿਆ ਉਹ। ਆ ਜੇ ਟੀ ਵੀ ਫਿਰ ਵੀ ਕੋਈ ਆਪਣੇ ਪੈਰਾਂ 'ਤੇ ਖਲੋਤਾ ਹੈ, ਇਹ ਕੋਈ ਹੈ ਨਹੀਂ ਤੁਹਾਡੇ ਕੋਲ? ਜ਼ਾਹਰ ਹੈ ਕਿ ਇਸ ਆਰਟ ਦੇ ਨਾਲ ਜੁੜੀਆਂ ਗੱਲਾਂ ਤਾਂ ਹੋਣਗੀਆਂ।
ਇਨਸਾਨ ਜਿਹੜਾ ਖੁਦ ਕਰ ਸਕਦਾ ਉਹਦੀ ਗੱਲ ਕਰ ਸਕਦਾ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਚੀਜ਼ਾਂ ਮਰੋੜ ਤਰੋੜ ਕੇ ਵੀ ਕਰ ਲੈਂਦੇ ਹਾਂ ਐਜ਼ ਐਨ ਐਕਟਰ, ਈਜ਼ੀ ਲੈਂਦੇ ਹਾਂ ਆਪਣੀ ਇਸ ਨੂੰ, ਇਸ ਵਾਸਤੇ ਕਿ ਸਾਡੇ ਪਿੱਛੇ ਸਾਡੀ ਨੀਂਹ ਦੇ ਵਿੱਚ ਥੀਏਟਰ ਘੁਸਿਆ ਹੈ, ਅਸੀਂ ਉਹਨੂੰ ਸਿੱਖ ਕੇ ਪੱਕੇ ਹੋ ਕੇ ਬਾਹਰ ਨਿਕਲੇ ਹਾਂ, ਅਸੀਂ ਕੱਚੇ ਨਹੀਂ ਟੁੱਟੇ ਇਹਨੂੰ। ਮੈਂ ਸਮਝਣਾ ਸਿਰਫ ਥਿਊਰੀਆਂ ਔਰ ਚੀਜ਼ਾਂ ਨਹੀਂ ਪੜ੍ਹਾਉਣ ਦੀਆਂ, ਬੱਚਿਆਂ ਨੂੰ ਪਰਫੋਰਮ ਕਰਵਾਉਣਾ ਚਾਹੀਦਾ ਹੈ। ਲਾਈਵ ਆਡੀਅੰਸ ਉਹਨਾਂ ਦੇ ਕੋਲ ਮੌਜੂਦ ਹੋਵੇ, ਹਰ ਕਿਸਮ ਦੀ ਟੈਕਨੀਕਲ ਫੈਸਿਲਿਟੀ ਮੌਜੂਦ ਹੋਵੇ ਜਿਹੜੀ ਅੱਜ ਚਾਹੀਦੀ ਹੈ, ਐਂਡ ਲੈਟਸ ਸੀ ਵਟ ਦੇ ਡੂ। ਅਤੇ ਅਸੀਂ ਇਨਸ਼ਾਅੱਲਾ ਉਹ ਕੰਮ 'ਤੇ ਸ਼ੁਰੂ ਹੈ, ਉਹਨੂੰ ਥੋੜ੍ਹਾ ਕੁ ਹੋਰ ਕਰਨਾ ਹੈ।
ਬਹੁਤ ਸ਼ੁਕਰੀਆ ਉਸਮਾਨ ਪੀਰਜ਼ਾਦਾ ਸਾਹਿਬ ਕਿ ਤੁਸੀਂ ਕੁਛ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਦਾਤ ਕੀਤਾ, ਔਰ ਆਪਣੀ ਰੋਜ਼ ਦੇ ਵਿੱਚੋਂ ਕੁਝ ਵਕਤ ਹੈ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ। SBS ਪੰਜਾਬੀ ਦੀ ਸਾਰੀ ਸਮੁੱਚੀ ਟੀਮ ਤੁਹਾਡੀ ਸ਼ੁਕਰ ਗੁਜ਼ਾਰ ਹੈ।
ਹਾਂਜੀ, ਥੈਂਕ ਯੂ, ਸ਼ੁਕਰੀਆ ਜੀ, ਆ ਤੁਹਾਡਾ ਬੜੀ ਮਿਹਰਬਾਨੀ, ਤੁਸੀਂ ਅੱਜ ਮੇਰੀ ਗੱਲਬਾਤ ਕੀਤੀ, ਤੇ ਸੁਣਨ ਵਾਲਿਆਂ ਨੂੰ ਵੀ ਮੇਰੀ ਤਰਫੋਂ ਬਹੁਤ ਬਹੁਤ ਸਲਾਮ, ਬਹੁਤ ਬਹੁਤ ਪਿਆਰ
ਜੀ। ਇਹ ਸਨ ਉਸਮਾਨ ਪੀਰਜ਼ਾਦਾ, ਔਰ ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Want to hear more stories like this? Listen on Apple Podcasts, Google Podcasts, Spotify, or wherever you get your podcasts from.